ਮਹੱਲਾ ਦੂਜਾ ਨਾਨਕ ਅੰਧਾ ਹੋਈ ਕੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰਮੁਖ ਸਾਹਿਬ ਸੰਗਤ ਜੀ, ਸਤਿਗੁਰੂ ਅੰਤਰਯਾਮੀ ਵੀਰ ਨਿਵਾਸ ਜਗਤ ਗੁਰੂ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸ੍ਰੀ ਖਡੂਰ ਸਾਹਿਬ ਦੇ ਅੰਦਰ ਨਿਵਾਸ ਕਰ ਰਹੇ ਹਨ, ਜੀਆਂ ਨੂੰ ਜੀਵਨ ਮੁਕਤੀ ਦਾ ਦਾਨ ਬਖਸ਼ਦੇ ਹਨ। ਗੁਰੂ ਮਹਾਰਾਜ ਸਾਹਿਬ ਦੇ ਪਾਸ ਜੌਹਰੀਆਂ ਦੀ ਬਾਬਤ ਬਚਨ ਬਿਲਾਸ ਹੋਏ ਕਿ ਹੋ ਸਕਦੇ ਹੋ ਜੌਹਰੀ ਜਿਹੜੇ ਲੋਕ ਹੈ ਉਹ ਨਿਗਾਹ ਦੀਆਂ ਰਚਨਾ ਨੂੰ ਪਰਖ ਕੇ ਦੱਸ ਦਿੰਦੇ ਆ ਕਿ ਇਹ ਇੰਨੀ ਕੀਮਤ ਦਾ ਹੈ, ਇਹ ਇੰਨੀ ਕੀਮਤ ਦਾ ਹੈ। ਤਾਂ ਗੁਰੂ ਮਹਾਰਾਜ ਸਾਹਿਬ ਜੀ ਸੁਣ ਕੇ ਜਗਤ ਗੁਰੂ ਜੀ ਆਤਮਾ ਰੂਪੀ ਰਕਮ ਨੂੰ ਪਰਖਣ ਵਾਸਤੇ ਧਰਮ ਪੂਰਕ ਉਦੇਸ਼ ਫਰਮਾਉਂਦੇ ਹਨ। ਸੁਣੋ
ਸਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕੈ।
ਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਭਾਈ, ਜਿਸ ਪ੍ਰਕਾਰ ਨੇਤਰਾਂ ਤੋਂ ਹੀਣਾ ਕੋਈ ਪੁਰਖ ਹੋਵੇ, ਗੁਰੂ ਅੰਗਦ ਸਾਹਿਬ ਜੀ ਫਰਮਾਉਂਦੇ ਹਨ,
ਰਤਨਾ ਪਰਖਣ ਜਾ।
ਉਹ ਨੇਤਰਾਂ ਤੋਂ ਹੀਣਾ, ਨਿਗਾਹ ਤੋਂ ਬਗੈਰ ਰਤਨਾ ਦੀ ਪਰਖ ਕਰਨ ਵਾਸਤੇ ਜਾਵੇ ਕੋਈ,
ਰਤਨਾ ਸਾਰ ਨਾ ਜਾਣੇਗੀ,
ਉਹ ਰਤਨਾ ਦੀ ਖਬਰ ਨੂੰ ਨਹੀਂ ਜਾਣ ਸਕਦਾ ਹੈ।
ਆਵੇ ਆਪ ਲਿਖਾ,
ਆਪਣੇ ਆਪ ਨੂੰ ਜਿਤਾਇਆ ਆਵੇਗਾ ਕਿ ਮੈਂ ਰਤਨਾ ਦੀ ਪਰਖ ਕਰਦਾ ਹਾਂ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਉਸ ਪੁਰਖ ਨੂੰ ਪਤਾ ਲੱਗ ਜੂ ਲੋਕਾਂ ਨੂੰ ਕਿ ਨੇਤਰਾਂ ਤੋਂ ਹੀਣਾ ਹੈ, ਇਹਨੂੰ ਰਤਨਾ ਦੀ ਪਰਖ ਨਹੀਂ ਹੈ।
ਮਹੱਲਾ ਦੂਜਾ ਰਤਨਾ ਕੇਰੀ ਗੁਥਲੀ।
ਅਜੇ ਰਤਨਾ ਦੀ ਪਰਖ ਵਾਲੇ ਜਿਹੜੇ ਲੋਕ ਹੈ, ਜਿਹਨਾਂ ਜਿਸ ਗੁਥਲੀ ਚ ਰਤਨ ਰੱਖੇ ਹੁੰਦੇ ਆ, ਉਹ ਰਤਨਾ ਦੀ ਗੁਥਲੀ
ਰਤਨੀ ਖੋਲੀ ਆ।
ਰਤਨਾ ਵਾਲੇ ਜੌਹਰੀਆਂ ਨੇ ਆ ਕੇ ਜਦੋਂ ਖੋਲਣਾ ਕੀਤੀ,
ਵੱਖਰ ਤੈ ਬਣਜਾਰੇ ਆ,
ਵੱਖਰ ਜੋ ਰਤਨ ਹੈ ਤੇ ਬਣਜਾਰੇ ਜਿਹੜੇ ਉਹਨੂੰ ਖਰੀਦਣ ਵਾਲੇ ਹਨ,
ਦੋਹਾਂ ਰਹੀ ਸਮਾਨ,
ਦੋਹਾਂ ਦੇ ਵਿੱਚ ਮਸਤ ਹੋ ਗਏ। ਜਿਹੜੇ ਖਰੀਦਣ ਵਾਲੇ ਸੀ ਉਹ ਵੀ ਮਸਤ ਹੋ ਗਏ, ਜਿਹੜੇ ਦਿਖਾਉਣ ਵਾਲੇ ਸੀ ਰਤਨ ਦੇ ਤਾਈਂ ਉਹ ਵੀ ਮਸਤ ਹੋ ਗਏ। ਉਸੀ ਲਸ਼ਕ ਵੇਖ ਕੇ, ਉਹਦੀਆਂ ਕਿਰਨਾਂ ਵੇਖ ਕੇ, ਪ੍ਰਕਾਸ਼ ਵੇਖ ਕੇ, ਇਸੇ ਪ੍ਰਕਾਰ
ਰਤਨਾ ਕੇਰੀ ਗੁਥਲੀ
ਬੁੱਧੋਂ ਬੁੱਧ
ਨਾਨਕ ਅੰਧਾ ਹੋਏ ਕੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਜਿਹੜਾ ਪੁਰਖ ਵਿਰਾਗ ਵੇਗ ਰੂਪੀ ਨੇਤਰਾਂ ਤੋਂ ਹੀਣਾ ਅੰਨਾ ਹੈ, ਜਾਂ ਪਰੋਖ ਪਰੋ ਗਿਆਨ ਰੂਪ ਨੇਤਰਾਂ ਤੋਂ ਹੀਣਾ, ਸੁਰਤੀ ਸਿਮਰਤੀ ਰੂਪ ਵਿਚਾਰ ਦੇ ਨੇਤਰੋਂ ਹੀਣਾ ਪੁਰਖ ਆਉਂਦਾ ਹੈ, ਗਿਆਨੀ ਹੈ,
ਰਤਨਾ ਪਰਖਣ ਜਾ।
ਉਹ ਭਾਈ ਰਤਨ ਜੋ ਗੁਰੂ ਸਾਹਿਬ ਦੇ ਸ਼ਬਦ ਹਨ, ਰਤਨ ਜੋ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗਿਆਨ ਪਰੋਖ ਪਰੋਖ ਗਿਆਨ ਰੂਪੀ ਰਤਨ ਹਨ, ਉਹਨਾਂ ਦੀ ਪਰਖਣ ਵਾਸਤੇ ਉਹ ਸਤਸੰਗਤ ਵਿੱਚ ਜਾਂਦਾ ਹੈ।
ਰਤਨਾ ਸਾਰ ਨਾ ਜਾਣ ਆਈ,
ਉਹਨੂੰ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨਾ ਦੀ ਖਬਰ ਨਹੀਂ ਹੈ। ਰਤਨ ਵਿਰਾਗ ਆਦੇ ਗੁਣਾਂ ਦੀ, ਵਿਵੇਕ ਆਦੇ ਗੁਣਾਂ ਦੀ ਖਬਰ ਉਹ ਜਾਣਦਾ ਹੀ ਨਹੀਂ ਹੈ।
ਆਵੇ ਆਪ ਲਿਖਾ,
ਆਪ ਕਰਕੇ ਲਿਖਾ ਕੇ ਕਿ ਮੈਂ ਬੜਾ ਪਾਰਖੂ ਹੈ, ਜਿਹਦਾ ਚਿੱਤ ਇਕਾਗਰ ਨਹੀਂ, ਵਿਰਾਗ ਚਿੱਤ ਜ ਹੈ ਨਹੀਂ, ਵਿਚਾਰ ਸਾਧੋ ਤਨ ਮਿੱਠਿਆ ਜਾਣੂ ਜਾਂ ਪੀਪਲ ਜੋ ਰਾਮ ਦੱਸ ਹੈ, ਸਾਚੋ ਤੈਂ ਪਛਾਣੋ, ਇਹ ਵਿਵੇਕ ਰੂਪੀ ਨਿਗਾਹ ਹੈ ਨੀ, ਉਹ ਆਪਣੇ ਆਪ ਨੂੰ ਕਿਹੜੀਆਂ ਅੱਖਾਂ ਹੈ ਨੀ, ਇਹ ਜੌਹਰੀ ਨੀ ਹੈ, ਜੌਹਰੀ ਦ੍ਰਿਸ਼ਟੀ ਲਿਖਾਇਆ ਆਉਂਦਾ ਜਣਾਇਆ ਆਉਂਦਾ, ਇਹਦਾ ਅਗਿਆਨੀ ਪੁਰਖ ਹੈ, ਇਹਨੂੰ ਆਪਣੇ ਪਰਮਾਤਮਾ ਦੀ ਕੋਈ ਸੂਝ ਨਹੀਂ ਹੈ। ਇਹਦੇ ਦ੍ਰਿਸ਼ਟੀ ਵਿੱਚ ਸੰਸਾਰ ਦੇ ਅੰਦਰ ਜੋ ਸਵਰਮ ਜੋਤ ਰੂਪ ਪਰਮੇਸ਼ਵਰ ਹੈ ਉਹਦੀ ਵੀ ਗਿਆਤ ਨਹੀਂ, ਜੋ ਪਰਮਾਤਮਾ ਸਾਰਿਆਂ ਦਾ ਪਰਾ ਰੂਪ ਹੈ ਉਸਦੀ ਵੀ ਗਿਆਤ ਨਹੀਂ। ਅਗਿਆਨੀ ਪੁਣ ਆਪਦਾ ਜਣਾਇਆ ਆਉਂਦਾ ਲੋਕਾਂ ਦੇ ਵਿੱਚ, ਉਹਨਾਂ ਸਤਸੰਗੀਆਂ ਵਿੱਚ।
ਮਹੱਲਾ ਦੂਜਾ ਰਤਨਾ ਕੇਰੀ ਗੁਥਲੀ।
ਅਤੇ ਰਤਨ ਜੋ ਹੋਣਗੇ, ਗੁਰੂ ਸਾਹਿਬ ਦੇ ਸ਼ਬਦ ਰਤਨ ਜੋ ਹਨ, ਸਰੂਪ ਲੱਖਣ ਤਕਾਸੀ ਲੱਖਣ ਬ੍ਰਹਮ ਦੇ, ਉਹਨਾਂ ਦੀ ਗੁਥਲੀ ਕੌਣ ਹੈ? ਭਗਤੀ ਹੈ ਪਰਮੇਸ਼ਵਰ ਦੀ।
ਰਤਨੀ ਖੋਲੀ ਆ,
ਰਤਨਾ ਵਾਲੇ ਜੌਹਰੀ ਕੌਣ ਹੈ? ਸਤਿਗੁਰੂ ਜੀ। ਉਹਨਾਂ ਨੇ ਜਦੋਂ ਸਤਸੰਗੀ ਅਧਿਕਾਰੀਆਂ ਦੇ ਵਿੱਚ ਆ ਕੇ ਖੋਲੀ ਪ੍ਰਗਟ ਕੀਤੀ ਪਰਮੇਸ਼ਵਰ ਦੀ ਭਗਤੀ ਨੂੰ ਵੀ ਗੁਥਲੀ ਵਿੱਚੋਂ, ਪਰੋਖ ਪਰੋਖ ਗਿਆਨ ਨੂੰ ਸਖਿਆਤ ਕਰਕੇ ਵਿਖਾਇਆ,
ਵੱਖਰ ਤੈ ਬਣ ਜਾ ਰਿਹਾ,
ਵੱਖਰ ਤੈ ਬਣ ਜਾ ਰਿਹਾ, ਥੋੜ੍ਹਾ ਜਿਹਾ ਤੈਨੂੰ ਸਿਮਰਨ ਹੋ ਜਾਓ,
ਵੱਖਰ ਤੈ ਬਣ ਜਾ ਰਿਹਾ,
ਵੱਖਰ ਤੈ ਬਣ ਜਾ ਰਿਹਾ। ਵੱਖਰ ਜੋ ਲਾਭਦਾਇਕ ਵਸਤੂ ਹੈ ਰਤਨ, ਉਹਦੇ ਦੇਣ ਵਾਲੇ ਜੋ ਤੱਤ ਵਿੱਚ ਮਹਾਂਪੁਰਖ ਬ੍ਰਹਮ ਗਿਆਨੀ ਸਤਿਗੁਰੂ ਹੈ, ਤੇ ਬੰਜਾਰੇ ਜੋ ਜਿਵਿਆਸੂ ਹਨ, ਰਤਨਾਂ ਵਾਲੇ ਜੋ ਜੌਹਰੀ ਗੁਰੂ ਹਨ, ਗਿਆਨ ਪਰੋਖ ਪਰੋਖ ਗਿਆਨ ਰੂਪੀ ਰਤਨਾਂ ਵਾਲੇ, ਤੇ ਬੰਜਾਰੇ ਜੋ ਜਿਵਿਆਸੂ ਹੈ ਖਰੀਦਣ ਵਾਲੇ, ਤਨ ਮਨ ਧਨ ਦੇ
ਕੇ
ਗੁਰੂ ਜੀ ਆਪਣੇ ਤੱਤ ਸਰੂਪ ਦਾ ਕਥਨ ਕਰਦੇ ਹੋ, ਮਸਤੀ ਵਿੱਚ ਆ ਜਾਂਦੇ ਹਨ। ਅਤੇ ਜੋ ਜਿਵਿਆਸੂ ਹੈ ਉਹ ਵੀ ਇਸ ਨਾਮ ਦੀ ਖੋਜ ਨੂੰ ਸੁਣ ਕਰਕੇ, ਪਰਮਾਰਥ ਦੀ ਖੋਜ ਨੂੰ ਸੁਣ ਕੇ, ਦੋਹਾਂ ਨੂੰ ਮੇਰੇ ਸਮਾਨ ਆ ਮਸਤੀ ਆ ਰਹੀ ਹੈ। ਦੋਵੇਂ ਉਹ ਜਹਰਾਂ ਨੂੰ ਵੇਖ ਕੇ, ਉਹਦੇ ਗੁਣਾਂ ਨੂੰ ਵੇਖ ਕੇ ਮਸਤ ਹੋ ਰਹੇ ਨੇ, ਲੀਨ ਹੋ ਰਹੇ ਆ ਮਸਤੀ ਚ।
ਗੁਣ ਪੱਲੇ ਨਾਨਕਾ,
ਗੁਣਾਂ ਦੇ ਪੱਲੇ ਰਿਵੇ ਵਿੱਚ ਸਭ ਸੰਤੋਖ ਲਿਆ, ਧਰਮ ਵਿਚਾਰ ਆਦਿਕ, ਸਰਦਾ ਆਦਿਕ, ਪ੍ਰੇਮ ਆਦਿਕ ਗੁਣ ਹਨ ਗੇ। ਸਤਿਗੁਰੂ ਅੰਗਦ ਦੇਵ ਜੀ ਕਹਿੰਦੇ ਹਨ,
ਮਾਨਕ ਬਣ ਗਿਆ ਸੀ
ਭਾਈ, ਮਾਨਕ ਸਰਵਣ ਕਰਨਾ, ਮੰਨਣ ਕਰਨਾ, ਨਿਰਯਾਸਨ ਕਰਨਾ, ਐਸੇ ਜੋ ਮਾਨਕ ਹਨ ਇਹਨਾਂ ਗੁਰਾਂ ਨੂੰ ਬਣ ਗਿਆ। ਤਨ ਮਨ ਧਨ ਦੇ ਕੇ ਖਰੀਦਣਾ ਕਰਦੇ ਸੀ ਉਹ ਪੁਰਖ,
ਰਤਨਾ ਸਾਰ ਨਾ ਜਾਣ,
ਜਿਹੜੇ ਭਾਈ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨਾ ਦੀ ਸਾਰ ਖਬਰ ਕਈ ਨੀ ਜਾਣਦੇ ਹਨ ਪੁਰਖ,
ਅੰਧੇ ਬੱਤੇ
ਅੰਧੇ ਅਗਿਆਨੀ ਹਨਗੇ। ਲੋਕਾਂ ਦੇ ਚ ਬੱਤੇ ਫਿਰਦੇ ਆ ਕਿ ਅਸੀਂ ਲੋ ਵਾਲੇ ਹਾਂ, ਪ੍ਰਕਾਸ਼ ਵਾਲੇ ਹਾਂ, ਗਿਆਨ ਵਾਲੇ ਹਾਂ, ਪਰ ਵੇਖੋ ਸਾਧ ਸਿੰਘ ਜਿਹੜੇ ਅੰਨੇ ਤੁਰੇ ਫਿਰਦੇ ਆ, ਉਹਨਾਂ ਦੇ ਅੰਦਰ ਲੋ ਕਿੱਥੇ ਹੋਣੀ ਹੋਈ ਅੱਖਾਂ ਵਿੱਚ? ਉਹਨਾਂ ਦੇ ਵਿਰਾਗ ਵਿਵੇਕ ਰੂਪੀ ਲੋ ਨਹੀਂ ਹੈ, ਉਹ ਰਹਿਤ ਹੋ ਕੇ ਆਪਣੇ ਆਪ ਨੂੰ ਲੋਹੇ ਗਿਆਨ ਵਾਲੇ ਕਹਾਉਂਦੇ ਆ ਵੀ ਸਾਡੇ ਅੰਦਰ ਲੋ ਹੈ, ਪਰ ਹੈ ਅਗਿਆਨੀ। ਅਗਿਆਨ ਪੁਣੇ ਜਵੱਤਾ ਵਰਤਦੇ ਹਨ, ਵਿਚਰਦੇ ਹਨ, ਫਿਰਦੇ ਹਨ।
ਪੌੜੀ ਨੌ ਦਰਵਾਜ਼ੇ ਕਾਇਆ ਕੋਟ ਹੈ,
ਦੇਖੋ ਜੋ ਸਿੱਖੋ ਸਰਗੁਰੂ ਤੀਜੇ ਪਾਤਸ਼ਾਹ ਜੀ ਕਹਿੰਦੇ ਆ, ਨੌ ਦਰਵਾਜ਼ੇ ਨੌ ਗੋਲਕਾਂ ਹਨ, ਇਹ ਕਾਇਆ ਦੇ ਰੂਪੀ ਕਿਲਾ ਬਣਾਇਆ ਉਸ ਪਰਮੇਸ਼ਵਰ ਨੇ।
ਦਸਵਾਂ ਗੁਪਤ
ਰਚੀਜਾ, ਜੋ ਦਸਵੇਂ ਦੁਆਰ ਨੂੰ ਮਹਾਰਾਜ ਸਾਨੂੰ ਗੁਪਤ ਰੱਖਿਆ ਹੋਇਆ ਹੈ ਸਰੀਰ ਦੇ ਅੰਦਰ ਹੀ, ਸਥਾਨ ਮੂਰਧਨੀ ਸਥਾਨ ਇਹਦਾ ਜਿਹੜਾ ਹੈ ਉਹ ਇਹਦਾ ਮੁੱਖ ਹੈ, ਇਹਨੂੰ ਗੁਪਤ ਰੱਖਿਆ ਹੈ। ਇਸੇ ਪ੍ਰਕਾਰ
ਨੌ ਦਰਵਾਜ਼ੇ ਕਾਇਆ ਕੋਟ ਹੈ,
ਇਹ ਦੇਹ ਰੂਪੀ ਕੋਟ ਦੇ ਅੰਦਰ ਨੌ ਦਰਵਾਜ਼ੇ ਹੈਗੇ, ਨੌ ਗੋਲਕਾਂ ਰੂਪ।
ਕਾਇਆ ਕੋਟ ਹੈ ਦਸਵੇਂ ਗੁਪਤ ਰਚੀਜਾ,
ਦੇਹ ਰੂਪੀ ਕੋਟ ਵਿੱਚ ਨੌ ਦਰਵਾਜ਼ੇ ਹਨਗੇ, ਨੌ ਗੋਲਕਾਂ ਰੂਪ।
ਦਸਵੇਂ ਗੁਪਤ ਰਚੀਜਾ,
ਦਸਵਾਂ ਜਿਹੜਾ ਚੇਤਨ ਹੈ ਉਹਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। ਨੌ ਗੋਲਕਾਂ ਇਹ ਨਵੇਂ ਸ਼ਬਦ ਸਰਵ ਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਇਸੇ ਪ੍ਰਕਾਰ ਫਿਰ ਕਰ
ਨੌ ਦਰਵਾਜ਼ੇ ਕਾਇਆ ਕੋਟ ਹੈ,
ਇਹ ਨੌ ਦਰਵਾਜ਼ੇ ਨੌ ਗੋਲਕਾਂ ਹੈ ਦੇਹ ਰੂਪੀ ਕੋਟ ਦੇ ਵਿੱਚ ਜਿਨ੍ਹਾਂ ਨੂੰ ਪ੍ਰਾਪਤ ਹੋਏ ਇਹ।
ਦਸਵੇਂ ਗੁਪਤ ਰਚੀਜੈ,
ਸੰਦਨ ਸਾਧਨਾਂ ਦੁਆਰਾ ਨਵਾਂ ਗੋਲਕਾਂ ਨੂੰ ਦਮਨ ਕਰਦੇ ਹਨ। ਅਤੇ ਦਸਵਾਂ ਜੋ ਚੇਤਨ ਹੈ, ਦਸਵਾਂ ਜੋ ਮਨ ਹੈ, ਉਹਦੇ ਪਰਮੇਸ਼ਵਰ ਨੇ ਆਪਣੀ ਜੋਤ ਨੂੰ ਗੁਪਤ ਰੱਖਿਆ ਹੋਇਆ ਹੈ।
ਬੱਜਰ ਕਪਾਟ ਨਾ ਖੁੱਲਣੀ,
ਪੰਜਾਂ ਕੋਸਾਂ ਦੇ ਤਖਤੇ ਆਏ ਬੱਜਰ ਵਰਗੇ, ਪੱਤਰ ਵਰਗੇ, ਸੱਤਾਂ ਧਾਤੂਆਂ ਦਾ ਬੱਜਰ ਹੁੰਦਾ ਹੈ। ਇਸੇ ਪ੍ਰਕਾਰ ਦੇ ਬੜੇ ਕਰੜੇ ਤਖਤੇ ਹਨ, ਪੰਜਾਂ ਕੋਸਾਂ ਰੂਪ ਜਾਂ ਆਸਾਂ ਦੇਸਾਂ ਰੂਪ।
ਗੁਰ ਸ਼ਬਦ ਖੁੱਲੀ
ਜਾਵੇ, ਛੇ ਚੱਕਰ ਹੈ ਯੋਗੀਆਂ ਦੇ ਮਤ ਅਨੁਸਾਰ, ਮੂਲਾਧਾਰ ਆਦਿਕ ਜਿਹੜੇ ਚੱਕਰ ਹਨਗੇ, ਇਹ ਛੇ ਚੱਕਰ ਵੀ ਇੱਕ ਬੱਜਰ ਕਪਾਟ ਤਖਤੇ ਪੱਥਰ ਦੇ ਤਖਤਿਆਂ ਦੀ ਨਿਆਈ ਹਨਗੇ।
ਗੁਰ ਸ਼ਬਦ ਖੁੱਲੀ ਜੈ,
ਤੇ ਗੁਰੂ ਸਾਹਿਬ ਦਾ ਸ਼ਬਦ ਜੋ ਕਮਾਈਏ ਤਾਂ ਇਹ ਪੰਜੇ ਕੋਸਾਂ ਰੂਪੀ ਤਖਤੇ, ਆਸਾਂ ਦੇਸਾਂ ਰੂਪੀ ਤਖਤੇ, ਛੇ ਚੱਕਰ ਰੂਪੀ ਤਖਤੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਖੁੱਲ ਜਾਂਦੇ ਹਨ, ਖੋਲ ਲਈਦੇ ਹੈ।
ਅਨਹਦ ਵਾਜੇ ਧੁਨ ਵੱਜਦੇ,
ਪ੍ਰਾਣਾ ਯਾਮ ਰੂਪੀ ਕੁੰਜੀ ਨਾਲ ਜਿਸ ਵਕਤ ਹਿਰਦੇ ਦੀ ਜਿਹੜੀ ਪੌਣ ਹੈ ਇਸ ਨੂੰ ਜਿਸ ਵਕਤ ਭਜੰਗਵਾਂ ਨਾਰੀ ਦੁਆਰਾ ਸੋਧ ਕੇ ਦਸਵੇਂ ਦੁਆਰ ਚ ਚਲੀਏ ਉਸ ਵਜੇ ਜਿਸ ਵਕਤ ਉਲਟ ਪਵਨ ਚੱਕਰ ਖੜ ਕੇ ਭੇਜਦੇ, ਇਸ ਪ੍ਰਕਾਰ ਤੋਂ ਛੇ ਚੱਕਰ ਯੋਗਾਨੰਦ ਦੇ ਵਾਸਤੇ ਦਿਨੇ ਜਾਂਦੇ ਹੈ। ਤੇ ਇਸੇ ਪ੍ਰਕਾਰ ਜਿਹੜੇ ਆਸਾਂ ਦੇਸਾਂ ਦੇ ਸੰਸਥੇ ਦੇ ਪੜਦੇ ਇਹ ਵੀ ਗੁਰਾਂ ਦੇ ਉਪਦੇਸ਼ ਕਰਕੇ ਜਵੀ ਆਸਾ ਤਵੀ ਅੰਦੇਸਾ ਤਵ ਕਿਉਂ ਕਰ ਏਸ ਹੈ ਆਸਾ ਪੀਤੇ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ। ਇਸ ਪ੍ਰਕਾਰ ਆਸਾ ਦੇਸਾਂ ਦੇ ਤਸਕੇ ਵੀ ਖੁੱਲ ਜਾਂਦੇ ਹਨ, ਪੰਜਾਂ ਕੋਸਾਂ ਦੇ ਤਸਕੇ ਵੀ ਖੁੱਲ ਜਾਂਦੇ ਹਨ।
ਅਨਹਦ ਵਾਜੇ ਧੁਨ ਵੱਜਦੇ
ਇਹ ਦਸਵੇਂ ਦੁਆਰ ਚ ਹੱਦ ਤੋਂ ਰਹਿਤ ਜਿਨ੍ਹਾਂ ਦੀ ਧੁਨੀ ਹੈ ਸੁੰਦਰ ਪਤੰਤੀ ਵਿੱਚ ਚਰਨ ਕਾ ਧਨ ਕਾਂਸੀ ਕਾ ਜਾਨ ਨਾਦ ਸ਼ਬਦ ਘੱਟ ਕੇ ਕਹਿਤ ਸਵਾਸ ਸੁਖਰ ਪਹਿਚਾਨ ਇਹ ਸੁੰਦਰ ਧੁਨੀ ਵਾਲੇ ਦਸਵੇਂ ਦੁਆਰ ਚ ਬਾਜੇ ਬਜਦੇ ਹਨ।
ਹੁਣ ਸ਼ਬਦ ਸੁਣੀ ਜੈ
ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਉਹਨਾਂ ਨੂੰ ਇਹ ਵੀ ਬਾਜੇ ਸੁਣੇ ਆਉਂਦੀ ਹੈ, ਉਹਨਾਂ ਨੂੰ ਗੋਲਕਾਂ ਬੰਦ ਕਰਨ ਦੀ ਲੋੜ ਨੀ ਪੈਂਦੀ, ਕਿਉਂਕਿ ਇਕਾਗਰਤਾ ਵਿੱਚ ਹੀ ਸੁਣੇ ਆਉਂਦੇ ਹਨ। ਅਤੇ ਜਿਹੜੇ ਗੁਰੂ ਸਾਹਿਬ ਦੇ ਸਿੱਖ ਹਨ
ਅਨਹਦ ਵਾਜੇ ਧੁਨ ਵੱਜਦੇ
ਇੱਕ ਰਾਸ ਉਹਨਾਂ ਦੇ ਧੁਨ ਸੁੰਦਰ ਸਤਨਾਮ ਵਾਹਿਗੁਰੂ ਬਾਜੇ ਬਜਦੇ ਹਨ।
ਹੁਣ ਸ਼ਬਦ ਸੁਣੀ
ਜੋ ਗੁਰੂ ਦੇ ਸ਼ਬਦ ਨੂੰ ਸੁਣਦੇ ਹਨ ਉਹਦੇ ਵਿੱਚ ਪਹਿਲਾਂ ਬਹੁਤ ਸਾਰੀਆਂ ਆਵਾਜ਼ਾਂ ਵੀ ਆਉਂਦੀਆਂ ਹਨ ਪਰ ਉਹ ਗੁਰ ਸ਼ਬਦ ਨੂੰ ਵਿੱਚ ਸੁਣਦੇ ਹੈ। ਗੁਰ ਸ਼ਬਦ ਦੇ ਸੁਣਨੇ ਕਰਕੇ ਸਾਰੇ ਬਾਜੇ ਵੀ ਹੁੰਦੇ ਖੁੱਲ੍ਹੇ ਆਉਂਦੇ ਪ੍ਰਗਟ ਹੋਏ ਆਉਂਦੇ ਹੈ। ਇਸੇ ਪ੍ਰਕਾਰ ਗੁਰੂ ਸ਼ਬਦ ਨੂੰ ਜਿਹੜੇ ਕਮਾਉਣ ਵਾਲੇ ਹੈ ਅਨਹਦ ਵਾਜੇ ਧੁਨ ਵੱਜਦੇ ਹੱਦ ਤੋਂ ਰਹਿਤ ਜੋ ਪਰਮੇਸ਼ਰ ਇੱਕ ਰਸ ਹੈ ਜੋ ਵਾਜੇ ਪ੍ਰਗਟ ਰੂਪ ਹੈ ਧੁਨੀ ਸੁੰਦਰ ਦੁਆਰਾ ਜਿਹੜੇ ਉਚਾਰਦੇ ਹਨ ਉਸ ਨੂੰ
ਗੁਰ ਸ਼ਬਦ ਸੁਣੀ
ਗੁਰ ਸ਼ਬਦ ਦੁਆਰਾ ਬ੍ਰਹਮ ਸਰੂਪ ਨੂੰ ਗੁਰਤੀ ਬਾਣੀ ਨੂੰ ਅਜਿਹਾ ਜਾਤ ਨੂੰ ਸੁਣੀਜਿਆ ਸੁਣਦੇ ਹੈ।
ਘੱਟ ਅੰਤਰ ਚਾਨਣ ਚਿਤ ਘੱਟ ਅੰਤਰ ਚਿਤ ਘੱਟ ਚਿਤ ਘੱਟ ਅੰਤਰ ਚਾਨਣ ਕਰ ਭਗਤ ਮਿਲੀਜੈ
ਕਹਿੰਦੇ ਹਨ ਚਿਤ ਘੱਟ ਅੰਤਰ ਚਾਨਣ ਹੁਣ ਕਰ ਭਗਤ ਜਿਹੜੇ ਚਿਤ ਘੱਟ ਕਰ ਭਗਤ ਜਿਹੜੇ ਉਹ ਹਿਰਦੇ ਦੇ ਅੰਦਰ ਪਰਮੇਸ਼ੁਰ ਦੀ ਭਗਤੀ ਕਰਦੇ ਹੈ ਉਹਨਾਂ ਤਾਈ ਚਾਨਣ ਅਪਰੋਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਪਰ ਭਗਤ ਮਲੀ
ਇਸ ਪ੍ਰਕਾਰ ਭਗਤੀ ਕਰਕੇ ਇੱਕ ਰਹਿ ਜੋ ਪ੍ਰਕਾਸ਼ ਸਰੂਪ ਹੈ ਉਹਦੇ ਅੰਦਰ ਮਿਲ ਜਾਈਦਾ ਹੈ। ਅੰਤਰ
ਚਿਤ ਘੱਟ ਅੰਤਰ ਚਾਨਣ
ਉਹਨਾਂ ਦੇ ਘਟਨਤਾ ਕਰਨ ਦੇ ਅੰਦਰ ਗਿਆਨ ਦਾ ਚਾਨਣ ਪ੍ਰਕਾਸ਼ ਹੁੰਦਾ ਹੈ।
ਪਰ ਭਗਤ ਮਲੀ
ਜਿਹੜੇ ਭਗਤੀ ਕਰਦੇ ਗਿਆਨ ਸਰੂਪ ਵਿੱਚ ਮਲੀਜੇ ਮਿਲ ਜਾਂਦੇ ਹਨ।
ਸਭ ਮੈਂ ਏਕ ਵਰਤਦਾ
ਫਿਰ ਸਰੂਪ ਪ੍ਰਗਟ ਹੋ ਜਾਂਦਾ ਸਾਰਿਆਂ ਵਿੱਚ ਇੱਕੋ ਅਦਵੈਤ ਰੂਪ ਪਰਮੇਸ਼ੁਰ ਵਰਤ ਰਿਹਾ ਹੈ।
ਜਿਨ ਆਪੇ ਰਚਨ ਰਚਾ
ਕਿਹਾ ਜਿਹਾ ਸਰੂਪ ਹੈ ਜਿਸ ਨੇ ਆਪ ਹੀ ਪੰਜਾਂ ਤੱਤਾਂ ਨੂੰ ਰਚ ਕੇ ਪੰਜਾਂ ਤੱਤਾਂ ਦੀ ਸੂਖਮ ਤੱਤਾਂ ਦੀ ਸਥੂਲ ਤੱਤਾਂ ਦੀ ਰਚਨਾ ਨੂੰ ਰਚਾਇਆ ਹੈ।
ਵਾਹ ਵਾਹ ਸੱਚੇ ਪਾਤਸ਼ਾਹ
ਉਹ ਗੁਰਮੁਖ ਅਚਰਜ ਸਰੂਪ ਨੂੰ ਵੇਖ ਕੇ ਜੋ ਬ੍ਰਹਿ ਮੰਡੇ ਸੋਈ ਪਿੰਡੇ ਦੇਖ ਕੇ ਇਉਂ ਕਹਿੰਦੇ ਵਾਹ ਅਚਰਜ ਹੈ ਵਾਹ ਧੰਨਵਾਦ ਹੈ ਸੱਚੇ ਪਾਤਸ਼ਾਹ ਆਪ ਕਾ
ਸੱਚੀ ਨਾਈ ਤੂੰ
ਮਾਰਾ ਸੱਚਾ ਆਪ ਹੈ ਤੇਰੀ ਨਾਈ ਮਹਿਮਾ ਵੀ ਸੱਚੀ ਹੈ ਹੇ ਪਰਮੇਸ਼ਰ।
ਸਲੋਕ ਲੋਕ ਮਹੱਲਾ ਦੂਜਾ ਅੰਧੇ ਕਹਿ ਰਾਹ ਦੱਸਿਆ
ਜਿਵੇਂ ਕੋਈ ਸੂਰਮਾ ਹੋਵੇ ਉਹ ਕੋਈ ਧਰਮਸ਼ਾਲਾ ਸੀ ਇੱਕ ਧਰਮਸ਼ਾਲਾ ਵਿੱਚ ਸੂਰਮਾ ਸੀ ਉਸਨੇ ਕਿਹਾ ਵੀ ਮੈਂ ਫਲਾਣੇ ਪਿੰਡ ਦੇ ਰਾਹ ਜਾਣਾ ਹੈ ਮੈਨੂੰ ਇਹ ਰਸਤਾ ਦੱਸ ਦਿਓ। ਇਹ ਸੁਣ ਕਰਕੇ ਸੂਰਮਾ ਧਰਮਸ਼ਾਲਾ ਚ ਰਹਿੰਦਾ ਸੀ ਕਹਿੰਦਾ ਉਹ ਰਾਹ ਤਾਂ ਮੈਂ ਪਿੰਡ ਦਾ ਤੈਨੂੰ ਦੱਸਿਆ ਕਹਿੰਦਾ ਪੰਜ ਰੁਪਏ ਮੈਂ ਦੇਊ ਜਿਹੜਾ ਰਾਹ ਦੱਸੇ। ਇਸ ਪ੍ਰਕਾਰ ਪੰਜ ਰੁਪਏ ਲੈਣੇ ਕਰਕੇ ਸੂਰਮੇ ਨੇ ਮੋਢਾ ਫੜ ਲਿਆ ਜਿਸ ਤਰ੍ਹਾਂ ਹੀ ਜਾਂਦਾ ਨਾ ਫਿਰ ਫਿਰਨ ਤੁਰਨ ਉਦੋਂ ਹੀ ਲੈ ਗਿਆ ਕਹਿੰਦੇ ਲੈ ਸਿੱਧਾ ਰਾਹ ਤੁਰ ਗਿਆ। ਕਹਿਣ ਲੱਗਾ ਵੀ ਦੇਖ ਪੰਜ ਰੁਪਏ ਵੀ ਦੇਣੇ ਹੁਣੇ ਤਣੇ ਵੀ ਅੱਗੇ ਚੰਗੀ ਤਰ੍ਹਾਂ ਉਹਨੂੰ ਰਸਤੇ ਪਾਇਆ। ਅੱਗੇ ਸਾਹਿਬ ਸਿੰਘ ਜੀ ਖੂਹ ਢਿੱਠਾ ਹੋਇਆ ਸੀ ਉਸ ਵਿੱਚ ਨਾਲੇ ਤਾਂ ਲਿਜਾਣ ਵਾਲਾ ਤੇ ਨਾਲੇ ਉਹ ਜਾਣ ਵਾਲਾ ਦੋਵੇਂ ਵਿੱਚ ਖੂਹ ਦੇ ਡਿੱਗ ਪਏ। ਸੋ ਇਸ ਪ੍ਰਕਾਰ ਲਾਲਚ ਨਾਲ ਜਿਵੇਂ ਡਿੱਗ ਪਏ ਸਨ ਕਿਵੇਂ ਗੁਰੂ ਮਹਾਰਾਜ ਸਾਹਿਬ ਦ੍ਰਿਸ਼ਟਾਂਤ ਦਿੰਦੇ ਹੋਏ ਫਰਮਾਉਂਦੇ ਹਨ
ਸਲੋਕ ਮਹੱਲਾ ਦੂਜਾ ਅੰਧੇ ਕਹਿ ਰਾਹ ਦੱਸਿਆ
ਅੰਧਾ ਜਿਹੜਾ ਉਹਦੇ ਰਾਹ ਦੱਸਣ ਤੋਂ
ਅੰਧਾ ਹੋਏ ਸੋ
ਅੰਨਾ ਹੋਵੇ ਉਹ ਅੰਨੇ ਦੇ ਰਾਹ ਤੁਰਦੇ ਹਨ ਉਸ ਅੰਨੇ ਦੇ ਰਾਹ ਤੁਰਿਆ ਜਾਂਦਾ ਜਿਵੇਂ ਅੰਧੇ ਦੁਨੀਆਂ ਖੂਹੇ ਠੇਲੇ ਭਾਈ ਗੁਰਦਾਸ ਜੀ ਨੇ ਲਿਖਿਆ। ਇਸ ਪ੍ਰਕਾਰ ਉਹ ਅੰਧੇ ਦੇ ਰਸਤੇ ਚੱਲਦੇ ਹਨ ਇਵੇਂ ਜਿਹੜੇ ਅੰਧੇ ਅਗਿਆਨੀ ਹੈ ਮਨਬੋਧ ਰੂਪੀ ਨੇਤਰਾਂ ਚ ਬ੍ਰਹਮ ਗਿਆਨ ਰੂਪੀ ਨਿਗਾਹ ਨੀ ਉਹ ਜਿਹੜੇ ਦੁਨੀਆਂ ਦੇ ਵਿਹਾਰਾਂ ਦੇ ਰਾਹ ابھی دنیا نے لالچ دے رہا سکام کرما دے رہا سورگاتکا کے سکھ دے رہا برم لوگ کے سکھ دے رہا دنیا کے دن بھوگا کے راہ کے پرن والے جڑے اندھے اگیانی پورکھ ہے وہاں دسے راہ انسار منتری جنتری لوگ تاگے پپیتوں چ فسے
ہوئے
آنا ہوں نا اگیانی وہ اگیانی کے مرد کے رستے چلتا ہے
سجاخا نانکا
سدگرو جی کہ جڑا سجاخا
ہوئے
سورمے کے دسے رستے انسار راہ اجاڑ چ پی سکتا ہے اسی پرکار سجاخا فراغ وے روپی کے نیتر ہو سردا تو گیان روپی جو ہوئے نیتر ہون او اگیانی پورکھ کے دسے تو
اندھا ہوئے سو جائے ہوئے سجاخا نانک
جڑا فراغ وے روپی نیتر والا سردا تو گیان روپی نیتر والا سجاخا ہوئے گرو صاحب جی کہتے ہیں
اجڑ پا
بھائی سنسار روپی اجاڑ چ اپنے آپ کو کیوں پاوے گا ٹھیک جنا چوراسی لکھ کے جون دے جڑے کہ نہیں پا سکتا وہ مکت ہو جاتا ہے
اندھے نہ آخیاں
ضرور کہیں جنہ دیا اکھا ہے نہیں تھی یہ انے نہ کہو اے کہندے ہم اے انے نہیں کہے جا سکتے
جنہوں
کے منہ دے اکھا ہے نہیں جی اکھا تو ہی نہیں ہے گولکا تو
اندھے سے نانکا
اندھے انہوں کہو بھائی گرو صاحب جی کہندے ہم
جڑے
خسم واہگرو تو کتے بھلے جاتے ہیں انہوں کا نام سورمے کہنا چاہیے ہے اکھا کے ہندیا پرمیشور کے گیم کھلے ہیں
محلہ دوجا صاحب اندھا جو کیا
اے بھائی صاحب مالکن حکم انسار جی نیتر کھولے ہے نیتر تو ہینا کر دیتا ہے
کرے سجاخا ہو
جی واہگرو چاہے تو سجاخا ہو سکتا ہے نا جن سجاخا کرے سجاخا ہو سکتا ہے
جہا جان تے ہو ورت جان تے ہو ورت
سورما آپ کی جان ہوں وہ جہاں ورتارا ورت
جی سو آخ
جی سنگ گلوں کوئی آخ آخ ہی نہیں لگتا کہ جی مینو سمجھ میں کراں گا
جتھے سو بس نہ جا پی
اسی پرکار صاحب سنگھ جی اگیانی آدمی جڑے ہیں پرمیشور کا حکم نہیں منن جان دے انہوں کی بات سدگرو صاحب جی فرما ہم جہا جانے
جہا جان تے ہو ورت
جی انہوں کی جان سمجھ ہے اگیانیاں کی وہ ہے جی وہ برتارے چ ورتتے ہیں
جی سو آخ
جی سنگے والی کوئی سکھا دے پی تھی گلتی پہ وہ منگے ہی نہیں وہ آپ کی مت نہیں چنگی سمجھ رہے بے سمجھ آدمی
جتھے سو وس نہ جا پی
جتھے گرو صاحب جی کہتے اصلی وستو کی پچھان نہ ہوئے نہ کوئی جاندا ہوئے
آپے ورتوں جان
وہ آپ کی ورتوں سارے انجان آدمی ورتتے ہیں وہ آپ کی ورتوں نہیں چنگا سمجھتے جویں انہوں کا من ورتتا ہے اسی دوارا جان بنے جانی بنے سکتے ہم جانتے ہیں
نانک گاہک کیوں لے
پھر انہوں تو گاہک ادھکاری کیوں لے سکتا ہے
بس پچھان
جڑا وستو نوں پچھاننی نہیں جانتا وہ کو گاہک کیوں ادھکاری لے سکتا ہے کوئی کچ دے من کے لے پھرتا ہوئے کہے میرے کو لال ہے کوئی دوسرا بھی نیتنا تو ہینا ہوئے انہوں پچھاننی بھی لال کیوں تو کچ دے من کے کی ہوں ہے اس پرکار وستو نوں پچھان نہیں سکتا کیویں لے سکتا ہے اسی پرکار
نانک گاہک کیوں لے
سدگرو صاحب جی کہتے ہیں گاہک جو ادھکاری ہے وہ پاسوں اپدیش لے کے کیویں مکت ہو سکتا ہے
سکا نہ وست پچھان
جڑا اپنا آتما سو وستو کی پچھان ہی نہیں جی نوں ہے کچے وشیاں نوں سمجھ کے لال انہاں چ فسیا رہندا ہے
کیوں اندھا آخی ہے
پھر لکھن کر دے گرو صاحب بھائی انہوں بھی کیوں اندھا آخر ہو
جی حکم ہو اندھا ہو
حکم واہگرو دے کر کے انہیں ہو گئے ہیں
نانک حکم نہ بجھے
جڑا گرو صاحب جی کہ واہگرو کے پانی نو حکم نہیں سمجھتا گرم دوارا
اندھا کہی ہے
اس کو بھائی اندھا کہنا چاہیے جڑا حکم منن کے پرمیشور انہ نہیں کہنا چاہیے وہ حکم دے من کر کے جڑا سنسار والوں اکھان جن میچ لیا ہیں ਕਿ ਪਰਮਾਰਥ ਵਾਲ ਅੱਖਾਂ ਖੁੱਲ ਗਈਆਂ ਹਨ, ਉਹਨੂੰ ਅੰਧਾ ਨਾ ਕਹਿਣਾ ਕਹੋ, ਜਿਹੜਾ ਹੁਕਮ ਨੂੰ ਬੁਝਦਾ ਨੀ ਸਮਝਦਾ ਨੀ ਭਾਣੇ ਨੂੰ, ਉਹਦਾ ਨਾ ਉਹਨਾਂ ਕਹਿਣਾ ਚਾਹੀਦਾ ਗਿਆਨੀ ਉਹ ਪੁਰਖ ਹੈ।
ਪੌੜੀ ਤਾਇਆ ਅੰਦਰ ਗੜ ਕੋਟ ਹੈ,
ਇਹ ਜਿਹੜੀ ਦੇਹ ਹੈ ਮਨੁੱਖਾ ਦੇ, ਇਹ ਇੱਕ ਕਿਲਾ ਬਣਾਇਆ ਹੋਇਆ, ਇਹਦੇ ਵਿੱਚ ਸੂਖਮ ਸਰੀਰਕ ਕੋਟ ਕਿਲਾ ਉਸਰਿਆ ਹੋਇਆ ਹੈ, ਇਹ ਕੋਟ ਹੈ ਚਾਰ ਸਪੇਰੇ ਸਫੀਲ ਹੈ ਕੰਧ ਹੈ,
ਸਭ ਦੇਸ਼ਾਂਤਰ ਦੇਸਾ,
ਇਹਦੇ ਅੰਦਰ ਸਾਰੇ ਕੋਟ ਬਰਾਡ ਰੂਪ ਜੋ ਬ੍ਰਹਿਮੰਡ ਜੀ ਦੀ ਕਾਇਆ ਹੈ, ਇਹ ਬਰਾਡ ਦੀ ਕਾਇਆ ਹੈ, ਜਿਹੜਾ ਸਾਰਾ ਬ੍ਰਹਿਮੰਡ ਹੈ ਇਹਦੇ ਅੰਦਰ
ਸਭ ਦੇਸ਼ਾਂਤਰ ਦੇਸਾ ਕਾਇਆ ਅੰਦਰ ਗੜ ਕੋਟ ਹੈ,
ਇਹਦੇ ਵੀ ਕਾਇਆ ਨਾ ਈਸ਼ਵਰ ਦੀ ਬਰਾਡ ਦੀ, ਇਹਦੇ ਚ ਕਿਲੇ ਵੀ ਹਨਗੇ ਕੋਟ ਵੀ ਹਨ ਬਣੇ ਹੋਏ,
ਸਭ ਦੇਸ਼ਾਂਤਰ ਦੇਸਾ
ਸਾਰੀਆਂ ਦਿਸ਼ਾ ਵੀ ਹੈ, ਉੱਤਰ ਦੱਖਣ ਪੂਰਵ ਪੱਛਮ ਆਦਿਕ ਮਾਲਵਾ ਮਾਝਾ ਦੇਸ ਵੀ ਇਹਦੇ ਵਿੱਚ ਹਨ ਸਾਰੇ,
ਆਪੇ ਤਾੜੀ ਲਾਈਆਂ
ਤੇ ਆਪ ਹੀ ਮਾਰਨ ਤਾੜੀ ਸਮਾਧੀ ਲਾ ਲਈ ਜਦੋਂ ਬ੍ਰਹਿਮੰਡ ਨੂੰ ਪੱਖਣ ਕੀਤਾ ਹੈ,
ਸਭ ਮਹਿ ਪਰਵੇਸਾ
ਤੇ ਸਾਰਿਆਂ ਵਿੱਚ ਆਪ ਹੀ ਪ੍ਰਵੇਸ਼ ਫੇਰ ਹੋ ਗਿਆ ਹੈ, ਇਸੇ ਪ੍ਰਕਾਰ
ਕਾਇਆ ਅੰਦਰ ਗੜ ਕੋਟ ਹੈ,
ਕਾਇਆ ਜਿਹੜੀ ਦੇਹ ਹੈ ਇਹਦੇ ਅੰਦਰ ਗੜ ਆਪੀ ਸਥਾਨ ਕਿਲਾ ਹੈ, ਦਸਵਾਂ ਦੁਆਰ ਹੈ ਤੇ ਕੋਟ ਅੰਤਾ ਕਰਨ ਬਣਿਆ ਹੋਇਆ ਹੈ,
ਸਭ ਦੇਸ਼ਾਂਤਰ ਦੇਸਾ
ਸਾਰੀਆਂ ਦਿਸ਼ਾ ਹਨਗੀਆਂ, ਉੱਤਰ ਦੱਖਣ ਪੂਰਵ ਪੱਛਮ ਜੋ ਸੱਜੇ ਖੱਬੇ ਆਦਿਕ ਅੰਗ ਹਨਗੇ, ਤੇ ਦੇਸ਼ ਸਾਰੇ ਅੰਗ ਬਣੇ ਹੋਏ ਹਨ, ਦਿਸ਼ਾ ਹਨ ਇਹ ਜਾਂ ਬਿਰਤੀਆਂ ਜਿਹੜੀਆਂ ਪ੍ਰਮਾਣ ਪਰਜੇ ਸਿਮਰਤੀ ਨਿਮਰਤਾ ਨਿੰਦ ਆਦਿਕ ਇਹ ਹਨਗੀਆਂ ਦਿਸ਼ਾ ਸਾਰੀਆਂ, ਤੇ ਜਿਹੜੇ ਅੰਗ ਸਾਧਨ ਜਮਨੀ ਵਾਸਤੋਂ ਪ੍ਰਾਣਾਯਾਮ ਆਦਿਕ ਇਹ ਸਾਰੇ ਦੇਸ਼ ਬਣੇ ਹੋਏ ਹਨ,
ਆਪੇ ਤਾੜੀ ਲਾਈ
ਆਪ ਹੀ ਸਮਾਧੀ ਲਾਉਣ ਵਾਲਾ ਜੋਗੀ ਬਣ ਕੇ ਦਸਵੇਂ ਦੁਆਰ ਤੇ
ਸਭ ਮਹਿ ਪਰਵੇਸ਼
ਸਾਰਿਆਂ ਵਿੱਚ ਪ੍ਰਵੇਸ਼ ਕਰਨਾ ਵੀ ਆਪ ਹੀ ਈਸ਼ਵਰ ਅੰਤਰ ਜਾਮੀ, ਇਸੇ ਪ੍ਰਕਾਰ
ਕਾਇਆ ਅੰਦਰ ਗੜ ਕੋਟ ਹੈ,
ਕਾਇਆ ਜਿਹੜੀ ਬੁੱਧ ਹੈ ਇਹਦੇ ਅੰਦਰ ਘੜਿਆ ਹੋਇਆ ਜਿੰਨਾ ਸੰਸਾਰ ਹੈ, ਇਹ ਸਾਰਾ ਅਗਿਆਨ ਦਾ ਕਿਲਾ ਹੈ, ਇਹਦੇ ਵਿੱਚ ਇਹ ਚਾਤੀਸਤਾਨ ਕਿਲਾ ਮਨ ਹੈ,
ਸਭ ਦੇਸ਼ਾਂਤਰ ਦੇਸਾ
ਸਾਰੇ ਦਿਸ਼ਾ ਜਿਹੜੀਆਂ ਬਿਰਤੀਆਂ ਹਨਗੀਆਂ, ਦੇਸ਼ ਸਾਰੇ ਅੰਗ ਹਨ ਜਿਹੜੇ
ਆਪੇ ਤਾੜੀ ਲਾਈ
ਆਪ ਹੀ ਆਪਣੇ ਗੁਪਤ ਹੋਣ ਰੂਪ ਨਿਰਗੁਣ ਸੂਰ ਕੀ ਸਮਾਧੀ ਲਾਉਣਾ ਕੀਤੀ ਹੈ,
ਸਭ ਮਹਿ ਪਰਵੇਸਾ
ਸਾਰਿਆਂ ਵਿੱਚ ਸਾਖੀ ਰੂਪ ਹੋ ਕੇ ਪ੍ਰਵੇਸ਼ ਹੋਇਆ ਹੋਇਆ ਹੈ,
ਆਪੇ ਸ੍ਰਿਸ਼ਟ ਸਾਜੀਆਂ ਨੂੰ
ਆਪ ਹੀ ਮਾਇਆ ਸਗਲ ਹੋ ਕੇ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਹੈ,
ਆਪ ਗੁਪਤ ਰੱਖੇ
ਆਪ ਹੀ ਨਿਰਗੁਣ ਸਰੂਪ ਨੂੰ ਆਪਦੇ ਨੂੰ ਗੁਪਤ ਰੱਖਣਾ ਕੀਤਾ, ਇਸ ਪ੍ਰਕਾਰ ਈਸ਼ਵਰ ਨੇ
ਗੁਰ ਸੇਵਾ ਤੇ ਜਾਣਿਆ
ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਤਾਰ ਤੋਂ ਪਰਮੇਸ਼ਵਰ ਨੂੰ ਭਾਈ ਜਾਣਿਆ ਹੈ,
ਸੱਚ ਪ੍ਰਗਟੀਏ
ਉਹਨਾਂ ਨੂੰ ਸੱਚਾ ਈਸ਼ਵਰ ਪ੍ਰਗਟ ਹੋਇਆ ਹੈ, ਇਸ ਪ੍ਰਕਾਰ
ਸਭ ਕੁਛ ਸੱਚੋ ਸੱਚ ਹੈ,
ਉਹਨਾਂ ਦੀ ਦ੍ਰਿਸ਼ਟੀ ਫਿਰ ਸੱਚਾਈ ਸਰਵਣ ਕਰਦੇ ਹੈ, ਸੱਚੇ ਦਾ ਹੀ ਮੰਨਣ ਕਰਦੇ ਹੈ, ਸਾਰੇ ਦੀ ਸੱਚਾਈ ਸੱਚਾ ਹੈ,
ਗੁਰਸੋ ਜੀ ਪਾਈ
ਇਹ ਸਤਿਗੁਰੂ ਸਾਹਿਬ ਜੀ ਨੇ ਸਮਝ ਉਹਨਾਂ ਨੂੰ ਪਾ ਦਿੱਤੀ ਹੈ,
ਵਾਹ ਵਾਹ ਸੱਚੇ ਪਾਤਸ਼ਾਹ
ਜਗਦੇ ਵਾਸ ਚਰਦ ਹੈ ਤੁਹਾਨੂੰ ਵਾਹ ਬਸਨਾਗ ਰੂਪ ਹੈ ਸੱਚੇ ਪਾਤਸ਼ਾਹ,
ਸੱਚੀ ਨਾਈ
ਸੱਚੀ ਨਾਈ ਮਹਿਮਾ ਵਾਲਾ ਹੈ ਪਰਮੇਸ਼ਵਰ।